ਤਰੀਕਾ ਹੈ ਤੇਰੇ ਬੋਲ ਤੇਰੀ ਆਵਾਜ਼ ਗੰਢ ਪ੍ਰੀਤੀ ਮਿੱਠੇ ਬੋਲ ਨਾਭੇ ਤੋਂ ਲੁਧਿਆਣੇ ਤੱਕ ਬਹਿ ਜਾਓ ਪਟਿਆਲੇ ਤੋਂ ਬੱਸ ਤੁਸੀਂ ਨਹੀਂ ਜਾਣਦੇ ਤੁਹਾਡੇ ਕੋਲ ਕੌਣ ਬੈਠਾ ਪਰ ਜੇ ਚਾਰ ਸ਼ਬਦ ਰਸਤੇ ਵਿੱਚ ਮਿੱਠੇ ਬੋਲਦੇ ਨਾ ਤੇ ਲੁਧਿਆਣੇ ਉਤਰਦੇ ਹੀ ਕਹੋਗੇ ਆਪਣਾ ਐਡਰੈਸ ਦੇ ਜਾ ਮੇਰੇ ਮੁੰਡੇ ਦਾ ਵਿਆਹ ਹੈ ਜ਼ਰੂਰ ਆਈ ਆਖੋ ਸਭ ਪਹਿਲਾਂ ਤੈਨੂੰ ਨਹੀਂ ਸੀ ਪਤਾ ਤੂੰ ਕੌਣ ਹੈ ਅਤੇ ਉਹਨੂੰ ਨਹੀਂ ਸੀ ਪਤਾ ਵੀ ਉਹ ਕੌਣ ਹੈ ਪਰ ਦੋ ਸ਼ਬਦ ਮਿੱਠੇ ਬੋਲੇ ਰਸਤੇ ਵਿੱਚ ਤੇ ਜੀਵਨ ਦੀ ਸਾਂਝ ਪੈ ਗਈ ਇਹ ਦੋਵੇਂ ਤਰੀਕੇ ਨੇ ਹੁਣ ਵਾਹਿਗੁਰੂ ਦੇ ਦਰਸ਼ਨ ਹੋ ਜਾਣ ਤੇ ਕਿਹੜੀ ਚੀਜ਼ ਭੇਟ ਰੱਖੀਏ ਫੇਰ ਕੇ ਅੱਗੇ ਰੱਖੀਏ ਕੇ ਕਹੀਏ ਕਿਆ ਹਿੰਦੀ ਦਾ ਸ਼ਬਦ ਜਲ ਦਿੱਤਾ ਉਹ ਇਹ ਸਾਰਾ ਉਹਦਾ ਕੁਝ ਹੈ ਉਹਨੂੰ ਕੀ ਦੇਈਏ ਤੇਰੋ ਕੀਆ ਤੁਝੇ ਕਿਹਾ ਅਰਪ ਬਣਾਇਆ ਤਾਂ ਸਭ ਕੁਝ ਤੇਰਾ ਤੇ ਮੈਂ ਤੈਨੂੰ ਕੀ ਚੱਕਿਆ ਜਿਸ ਕਰਕੇ ਉਹਦੇ ਦਰਸ਼ਨ ਹੋ ਜਾਣ ਤੇ ਥੋੜੇ ਜਿਹਾ ਵਹਿਮ ਨਾ ਰੱਖਿਓ ਕਦੇ ਕੋਈ ਦਾਨ ਕਰਦੇ ਹੋ ਤੁਸੀਂ ਨੰਬਰ ਇੱਕ ਦਾਨ ਦਾ ਪੰਜਾਬੀ ਵਿੱਚ ਅਰਥ ਹੈ ਛੱਡ ਦੇਣਾ ਦਾਨ ਹਿੰਦੀ ਭਾਸ਼ਾ ਦਾ ਸ਼ਬਦ ਹੈ ਇਹ 'ਚ ਪੰਜਾਬੀ 'ਚ ਜੇ ਦਾਨ ਨੂੰ ਟਰਾਂਸਲੇਟ ਕਰਨਾ ਹੋਵੇ ਤਾਂ ਛੱਡਣਾ ਇੰਨਾ ਹੀ ਸ਼ਬਦ ਬੰਨ ਕੇ ਪੁੱਛਾਂ ਬੇਨਤੀ ਕਰਕੇ ਭਾਈ ਤੁਸੀਂ ਕਦੇ ਦਾਨ ਕੀਤਾ ਤੁਸੀਂ ਤਾਂ 100 ਰੁਪਈਆ ਗੁਰਦੁਆਰੇ ਨੂੰ ਦਾਨ ਕਰ ਗਏ ਤੇ ਪਰਚੀ ਬੋਝੇ ਚ ਪਾਈ ਫਿਰਦਾ ਅੱਜ ਕੇ ਆਖੋ ਸਰ ਉਹ ਬਿਲ ਤਾਂ ਤੂੰ ਬਟੂਏ 'ਚ ਚੱਕੀ ਫਿਰਦੇ ਤੂੰ ਕਹਿੰਦੇ ਮੈਂ ਛੱਡ ਕੇ ਆਇਆ ਵੀ ਛੱਡਿਆ ਤੂੰ ਕੀ ਆ ਵੀ ਤੂੰ ਤਾਂ ਨਾਲੇ ਚੱਕੀ ਤੂੰ ਛਾਤੀ ਨਾਲ ਲਾਈ ਫਿਰਦਾ 100 ਰੁਪਈਆ ਤੂੰ ਤਾਂ ਪੱਥਰਾਂ 'ਤੇ ਲਗਾਉਣ ਡਿਆ ਦਾਨ ਕੀਤਾ ਛੱਡਿਆ ਤੂੰ ਕਿੱਥੇ ਕੋਈ ਦਾਨ ਨਹੀਂ ਕੀਤਾ ਆਪਾਂ ਨੇ ਛੱਡੇ ਨਹੀਂ ਹੋਇਆ ਸਗੋਂ ਹਜ਼ਾਰ ਵਾਰ ਯਾਦ ਆਉਂਦਾ ਕੀਤਾ ਹੋਇਆ ਤੇ ਛੱਡਿਆ ਹੋਇਆ ਯਾਦ ਕਿਵੇਂ ਆ ਜਾਵੇ ਤਿਆਗੀ ਹੋਈ ਚੀਜ਼ ਯਾਦ ਕਿਵੇਂ ਆ ਜਾਵੇ ਇੱਕ ਹੋਰ ਬੇਨਤੀ ਹੈ ਤੁਹਾਨੂੰ ਵੀ ਤੁਹਾਡੇ ਜੇਬ ਵਿੱਚ ਹੋਵੇ 500 ਰੁਪਈਆ ਤੁਸੀਂ 200 ਦੇ ਦਿਓ ਗੁਰਦੁਆਰੇ ਨੂੰ ਸਹੀ ਰਹਿ ਗਿਆ ਇੱਥੇ ਹੁਣ ਸੁਣ ਲੈ ਇੱਕ ਅਰਥ ਮੈਟ ਦਾ ਸਵਾਲ ਹੈ ਹਿਸਾਬ ਕਰ ਲਿਓ ਜਿਹੜਾ ਵਿਚਾਰ ਦੇ ਨਾਲ ਗੱਲ ਪੱਕੀ ਹੈ ਵੀ ਤੇਰੇ ਕੋਲ ਬਈ 300 ਹੀ ਰਹਿ ਗਏ 200 ਤਾਂ ਗਿਆ ਨਾ ਪਰ ਗੁਰਮੁਖੋ ਜਿਹੜਾ ਤੂੰ 200 ਗਿਆ ਕਹਿੰਦੇ ਨਾ ਉਹ ਤੇ ਹੋ ਗਿਆ ਤੇਰਾ ਜਮਾ ਜਿਹੜਾ 300 ਤੇਰੀ ਜੇਬ 'ਚ ਰਿਹਾ ਸ਼ਾਇਦ ਘਰ ਤੱਕ ਵੀ ਨਾ ਰਹੇ ਅੱਜ ਕੇ ਆਖੋ ਸਾਧ ਉਹ ਤੇ ਗਿਆ ਹੀ ਗਿਆ ਬਸ ਉਹ ਨਾ ਰਹਿ ਗਿਆ ਤੂੰ ਜਿਹਨੂੰ ਗਿਆ ਕਹਿੰਦੇ ਉਹ ਇੰਨਾ ਰਹਿ ਗਿਆ ਵੀ 10 ਗੁਣਾ ਦੁਨੀਆ ਵਿੱਚ ਤੇ 70 ਗੁਣਾ ਅੱਗੇ ਕੋਈ ਹੈ ਬੈਂਕ ਐਸਾ ਤੁਹਾਨੂੰ 80% ਤੇ FD ਕਰੇ ਤੁਹਾਡੀ 80% ਵਿਆਜ ਤੁਹਾਨੂੰ ਦੇਵੇ ਕੋਈ ਹੈਗਾ 10 ਦੁਨੀਆ 70 ਆਖਰ ਜਿਹੜਾ ਤੁਸੀਂ ਦਾਨ ਕਰਦੇ ਹੋ ਨਾ ਹੋਰ ਮਿਸਾਲ ਲੈ ਲਓ ਤੁਸੀਂ ਪੰਜਾਬ ਸਿੰਧ ਬੈਂਕ ਵਿੱਚ ਖਾਤਾ ਖੋਲਿਆ ਹੋਣਾ ਜਾਂ ਸਟੇਟ ਬੈਂਕ 'ਚੋਂ ਜਿਹੜੇ ਉੱਥੇ ਪੈਸੇ ਦੇ ਕੇ ਆਉਂਦੇ ਬੈਂਕ ਨੂੰ ਦੇ ਕੇ ਆਉਂਦੇ ਉਹਨੇ ਉਹ ਕਹਿ ਦਿੱਤਾ ਬੈਂਕ ਨੂੰ ਦੇ ਕੇ ਜਮ੍ਹਾਂ ਤਾਂ ਤੂੰ ਆਪਣੇ ਕਰਾ ਕੇ ਬੈਂਕ ਤਾਂ ਰਖਵਾਲਾ ਹੀ ਹੈ ਵਿਚਾਰੇ ਨਾਲੇ ਵਿਆਜ ਦਊਗਾ ਬੈਂਕ ਉਹਨੇ ਪੈਸੇ ਦੇ ਕੀ ਲੱਗਦੇ ਨੇ ਉਹ ਤੂੰ ਨਾ ਤਾਂ ਆਪਣੇ ਜਮ੍ਹਾਂ ਕਰਾ ਕੇ ਆਏ ਤਾਂ ਕਹਿੰਦਾ ਬੈਂਕ ਨੂੰ ਦੇ ਕੇ ਇਹ ਜਿਹੜੇ ਬੈਂਕ ਨੇ ਨਾ ਦੁਨੀਆ ਦੇ ਸੋਹਣਾ ਕੰਮ ਚਲਾਉਂਦੇ ਨੇ ਤਾਂ ਪਰ ਜੇ 1 ਲੱਖ ਕੋਈ ਜੱਟ ਲੈ ਲਵੇ ਨਾ ਟਰੈਕਟਰ ਖਾਤਰ ਤੇ 1.5 ਲੱਖ ਕਰਕੇ ਮੋੜਨਾ ਪਏ 1 ਲੱਖ ਲੈ ਲਓ ਤੁਸੀਂ ਕੋਠੀ ਪਾਉਣ ਖਾਤਰ ਤੇ 2.25 ਲੱਖ ਕਰਕੇ ਮੋੜਨਾ ਪਊ 10,000 ਲੈ ਲਓ ਤੇ 13,000 ਕਰਕੇ ਮੋੜਨਾ ਪਊ ਆਹ ਬੈਂਕ ਹੈ ਇਹਦਾ ਹਿਸਾਬ ਕੀ ਹੈ ਤੇ ਕਹਿੰਦਾ ਸਿੱਖਾ 1 ਲੱਖ ਲੈ ਜਾ 90,000 ਛੱਡਿਆ ਤੇ ਮੈਨੂੰ 10,000 ਏ ਮੋੜ ਜੀ ਉਹ ਫੇਰ ਵੀ ਤੂੰ ਕਹਵੇ ਮੈਂ ਗੁਰਦੁਆਰੇ ਨੂੰ ਕੁਝ ਦਿੰਦਾ ਮੈਂ ਗੁਰੂ ਨੂੰ ਦਾਨ ਕਰਦਾ ਗੁਰੂ ਤੈਨੂੰ 10,000 ਦਿੰਦਾ ਹੈ ਤੇ 9,000 ਦੀ ਸਬਸਿਡੀ ਕੋਈ ਹੈ ਡੀ ਗ੍ਰਾਂਟ ਕਿਤੋਂ ਮਿਲਣ ਵਾਲੀ تینوں سو گرو دینا کہ 90 چڑے تو مینو دسے موڑ جا تیرا کھاتا کلیئر ہے. ایسا میں پھر دس موڑن لگے بھی آپ جوڑی پائیے تو یہ کہیے میں دتے پھر میرے گرمت نال اپنی وچار میچ کر. سدگر پاتشاہ دے کول دتا ہویا دان تو اپنا جمع کرانے تے جمع دی بھی ٹیکنیک ہو رہا ہے. جمع تو تہاڈے سارے دے ہونے پیسے کسے باپو دے جمع ہون نا 70 سالے دے جمع تے 3-4 نیانے بس رات نو سون لگے نت کہن گے بھی کنا کنا ہونا ہے حساب کتاب نت دا نت لا کے پہن گے بھی اینے نہ شیر میرا ہے دا پیا وے ہی. پر جیڑا بھی تسی ایتھے جمع کرا کے تہاڈا پوت تہاڈا بھائی تہاڈی گھر والی نہ او چوں پیسہ کڈا وہ تو شیر ہولڈر کوئی نہیں ہے وہ تو حقدار کوئی نہیں ہے وہ کیول تے کیول تینوں ملنا ہے جنوں جمع باقی تیرا جمع تو حقدار بہت کرتے ہیں. جڑا اسی کہنے میرے کو رہ گیا نا یہ کیدے کو رہا جی یہ روے بھی کیوں. گرو گرنتھ صاحب دی بانی پڑھو بچارو دو چیزاں نو گرو گرنتھ صاحب وچ سدا سوہاگن لکھیا دو گلاں نے صرف 1430 صفحے وچ سدا سوہاگن کیڑیاں کیڑیاں. ایک تاں بھائی او جیو روپ استری جنوں پتی روپ پرماتما مل گیا. پرماتما نے مرنا نہیں تے جیو روپ استری نے کدے بھائی ڈوہاگن ہونا نہیں. پتی مرے تے تاں ہی سوہاگ جاندے نے. جنہیں پرماتما نو پتی بنا لیا تے وہ تو سدا ہی سوہاگن. ایک بھائی اور چیز ہے سدا سوہاگن وہ تہاڈے سارے کول ہے انہوں گرو گرنتھ صاحب جی پتا کی نہیں. مرد کہندے خاسم مرے تو نار نہ روے. کوئی ایسی گل بھی پتی مرے تے پتنی روے نہیں. گرو گرنتھ صاحب کہندے نہیں روندی اے تے نار ہے مایا جکھے آکھو سب اب ساری مایا پھر مایا دی مالک بنے پہ آپ اور کاری مالک آپ اے ہے استری خاسم مرے تو نار نہ روے. جد مایا دا مالک مرد ہے تے مایا روندی ہو نہیں. کیوں نہیں روندی؟ ایک مرد ہے تے چار مالک کھڑے ہونے ہیں. رونا کانو مردہ ایک ہے تے ڈانگا چیلے ہی کھڑے ہیں. ابھی آئیں گے اسی تیرے کانو روک. اور گرو گرنتھ صاحب دی بانی نو بچاریا کرو ذرا پھر بڑا نام. مایا دا پتی آپ اور کون جیڑی بینک چ کاپی پی ہے کانو رو گی وہ تو اٹھ جانے کہنے ساڈی تو چلتا بن تیرے ورگے بتھیرے میرے مالک بننے. سدگر کہنے خاسم مر تو نار نہ روے اس رکھوارا اور ہووے. انہیں کیوں رونے ہیں؟ پر ہوں میں بھی تھوڑے پچھے اپنا حال ویکھ لو کی ہے. اس مایا روپی استری سے بندے روپی پتی دا حال کی ہے؟ مرد کہندے رکھوارے کا کوئی بناس. وہ جو نواں مالک بنے نا کل وہ بھی پتہ نہیں بھی ہے گا کہ پھر بنوں گا کی وہ آگے نرک یہاں بھوگ بلا. یہ مایا دے مالکاں دا ذکر. دکھ نہ منایو آپ سارے ہی جڑا مایا نو مالک بنا مایا دا مالک بنتا ہے مایا دا پتی میری ہے یہ جائیداد میری ہے کوٹھی میری ہے گھر میرا ہے بینک بیلنس میرا ہے فیکٹریاں میری نے یہ مایا کی کر دی ہے آگے نرک ہی ہاں بھوگ بنا. ایویں کہتا کہ سدگر کہ بن دانتا جگ کھایا ادا ہی کھانی. فائیو سٹار ہوٹل چ روٹی کھا کے بندہ کہنا میں 500 کھا لیا. چلو ایتھے ڈھابا دیکھ لو کوئی پٹیالے کا ہی जे रोटी खा ले एक बार मन कहूगा पंजा खा ले पंजा खा ले ते और तू पंजा नू खान वाला कौन है पहला तेरी जेब च ते हुण ओदे गले च पए अज खेरा खोल सात ओ किते हुण जाओगे ओ पहला सौदा लोड तेरे बटुए च सी हुण ओदे गले च पे ते तू किवें खा गया बे खादा तू गया जेड़ी 100 रुपए की चीज तू खाधी है 2 घंटे बाद तेरे कोल नहीं रहनी अजखे आखो साधना तू माया नु खाण वाला कौन है माया तेनू खा रही है इस माया ममता मोणी ने माया ममता मोणी ने ते दान पुन करन दा समा मिलदा है गुरमुखो पंचम पातशाह दी सुखमनी साहब याद रखे महाराज कहंदे जे को होए बह दाता नित्य दान करन दा एक दो दिन ही तू नित्य दानी हो जावे पर कदे ना सोची मैं दत्ता है सोचना की है सोची मैनू भी किसे ने दत्ता है अज के आखो सब इस देन हार जान ओ मूर्खा ओनू याद कर जिन्हें तेनू दिता है वो कहते मंगता भी दाता होंगे मैं गुरमुखो एक नौ रखा लो दो बेड़िया ते तो फिर डुबने 30 दिन मंगी जाना ते संग्रांद नू 10 रुपये दे के दानी बनना फिर किथे गल सोचती नाले कहते पंजा दी देग करा देवे ना सिख वाहिगुरु बाबे नूं खेड़ा चढ़ाउणा औखा हो जांदा है गल्लां अपणियां चंगियां ने कम हुण 5 दी देग बाबे नूं खड़ा ता दत्ती सच्चे पातशाह हुण किरत कमाइयां च बरकतां पा दे घर विच सुख शांति लिया दे न्याणे लड़दे इहनां नूं भी हटाया कर तूं देख आई तैनूं इन्हें 80% नंबर आ जाए वह मूंगफली चप के मुड़ता तो बाबा 80% नंबर लिया उन्हें किताब नहीं वेखी टीवी ते ही बैठा रहा तो तेरी देख 80% लिया अंधविश्वासी जिन्हें पहुंच उन्होंने बार बार कहना बच्चे पढ़े ही नहीं तो देख कराने का की मतलब थोड़े सामने तो बच्चे जो कुछ करते हैं करते तुम देखा करा के पढ़ाई कराने जेड़ा बच्चे पढ़ाई कराने का फार्मूला वरतो और जिन्ना चिर थोड़े अधीन इन्हें चंड के रखो बड़े हो गए तो थानू चंडना इन्होंने अज खे आखो और जिन्ना चिर थोड़े अधीन ने उन्ना चिर तो सीधे रख लो ना तो पता भी वे होके साड़ी नहीं मननी पुत पाली दे बुढ़े हो सेवा करनी पाली दे पुत गए पढ़ वो बापू न बुढ़ा होने इन्होंने सेवा की शुरू कर देने कहते सेवा जिनी ज्यादा हो जाए चंगी और जिन्ना चिर थोड़े अधीन ने प्यार करो लाड करो चंगा खाना खुराक दो पर वही रंबा ते मुंडा ते चंडे ही कम होंगे खुंडे नहीं करो ऐसी अवस्था को जगदी होगी बाप नू बाप कहना मुश्किल है सन सत्कार करना मुश्किल और जिन्ना चिर कहने उन्ना चिर तक हाल हो गए असी अणगहलियां विच फिर तुरे फिरेंगे एक साढ़े संतान ने कम छेड़ता और कोई निंदा तो समझो ना मैं तो सारे साधन चरखा की धूड़ है ਮੈਂ ਤਾਂ ਤੁਹਾਡੇ ਵਰਗਾ ਕਿਰਤੀ ਇੱਥੋਂ ਬਾਜਾ ਛੱਡੀ ਦਾ ਅਤੇ ਟਰੈਕਟਰ ਫੜ ਲਈਦਾ। ਸਾਡੇ ਸੰਤਾਂ ਨੇ ਇੱਕ ਰਿਵਾਜ਼ ਤੋਰਿਆ ਕਿ ਨਿਆਣੇ ਪੈਨ ਚੱਕੀ ਫਿਰਦੇ ਆ ਸੰਤਾਂ ਕੋਲ, ਕਹਿੰਦੇ ਬਾਬਾ ਜੀ ਹੱਥ ਲਾਇਓ ਮੇਰਾ ਕੱਲ੍ਹ ਨੂੰ ਪੇਪਰ। ਮੈਂ ਤੁਹਾਡੇ ਸਾਹਮਣੇ ਦੀ ਗੱਲ ਹੈ, ਸਾਰੀ ਕਿਹੜੀ ਗੱਲ ਨਿੱਤ ਹੁੰਦੀ ਹੈ। ਬਾਬਾ ਕੁਰਸੀ 'ਤੇ ਬੈਠੇ ਵੀ ਨਿਆਣੇ ਪੈਨਸਲਾਂ ਚੱਕੀ ਫਿਰਦੇ, ਬਾਬਾ ਜੀ ਮੇਰਾ ਪੇਪਰ ਇਹਨੂੰ ਹੱਥ ਲਾ ਦਿੰਦਾ, ਅਤੇ ਬਾਬਾ ਹੱਥ ਲਾ ਦਿੰਦਾ। ਬਾਬਿਆਂ ਨੇ ਬੜੇ ਹੱਥ ਲਾਏ ਪਰ ਪਾਸ ਹੋਣੇ ਦੀ ਪਰਸੈਂਟੇਜ ਤਾਂ ਵਧੀ ਨਹੀਂ, ਹੁੰਦੇ ਫਿਰ ਜਾਂਦੇ ਨੇ ਨਿੱਚ ਕਮਰੇ, ਹੱਥ ਪੁੱਠਾ ਲੱਗ ਜਾਂਦਾ, ਕੋਈ ਕਾਰਨ ਹੋਣਾ ਵਿੱਚੋਂ। ਮੈਂ ਤਾਂ ਇਹਦੇ ਬਾਬਿਆਂ ਨੂੰ ਬੇਨਤੀ ਕਰਦਾ, ਕਿਉਂ ਨਿਆਣੇ ਨੂੰ ਵਿਗਾੜਦੇ ਹੋ ਤਾਂ ਪਹਿਲਾਂ ਹੀ ਨਹੀਂ ਪੜ੍ਹਦੇ ਤੁਸੀਂ? ਉਹਨਾਂ ਦੀ ਬੁੱਧੀ ਵਿਗਾੜ ਦੀ ਕਿ ਬਾਬੇ ਨੇ ਹੱਥ ਲਾ ਤੇ ਹੁਣ ਕਿਤਾਬ ਚੱਕਣ ਦੀ ਲੋੜ ਨਹੀਂ, ਪੇਪਰ ਆਪੇ ਹੋ ਜਾਣ। ਉਹਦੇ ਅੱਗੇ ਹੀ ਨਹੀਂ ਪੜ੍ਹਦਾ ਜਿਹੜਾ ਹੱਥ ਲਵਾਉਣ ਆਉਂਦਾ, ਵੀ ਮੈਂ ਤੁਹਾਨੂੰ ਦੋ ਹੱਥ ਬੰਨ ਕੇ ਬੇਨਤੀ ਕਰਦਾ ਉਹਨੇ ਮੁੰਡਿਆ ਕਿਤਾਬ ਪੜ੍ਹ, ਟੈਲੀਵਿਜ਼ਨ ਛੱਡਦੇ ਦੇਖਣਾ, ਮਾਸਟਰ ਦਾ ਕਹਿਣਾ ਮਨ ਜੇ ਪਰਚਾ ਕਰਨਾ ਮੇਰੇ ਹੱਥ ਲੱਗੇ ਨਾਲ ਕੁਝ ਨਹੀਂ ਬਣਨਾ। ਉਹ ਮੁੰਡੇ ਤਾਂ 90% ਫੇਲ ਹੁੰਦੇ ਜਾਂਦੇ ਨੇ, ਅਤੇ ਬਾਬੇ ਦਾ ਹੱਥ ਪਤਾ ਨਹੀਂ ਕਿੱਧਰ ਨੂੰ ਗਿਆ। ਇੱਥੇ ਦੇਖ ਲਓ ਕਿਹੜੀ ਪਰਸੈਂਟੇਜ ਆ ਰਹੀ ਹੈ ਸਕੂਲਾਂ ਦੀ, ਕਈਆਂ ਦੀ 2% ਪਾਸਾਂ ਦੀ ਸਕੂਲਾਂ, 5% ਕਿੱਥੇ ਗਏ ਹੱਥ ਲਾਉਣ? ਅਸੀਂ ਤਾਂ ਅੰਧ ਵਿਸ਼ਵਾਸੀ ਪਾ ਰਹੇ ਹਾਂ ਬੱਚਿਆਂ ਵਿੱਚ। ਜਿਹੜਾ ਬੱਚਾ ਕਿਸੇ ਮਹਾਂਪੁਰਸ਼ ਕੋਲ ਜਾਂਦਾ ਕਲਮ ਚੱਕ ਕੇ, ਉਹਨੂੰ ਪਿਆਰ ਨਾਲ ਸਮਝਾਓ, ਉਹ ਕਲਮ ਤਾਂ ਚੱਲੂਗੀ ਜੇ ਕਿਤਾਬ ਪੜ੍ਹੀ ਵੀ ਹੋਵੇ। ਪ੍ਰੋਬਲਮ ਐਕਸਰਸਾਈਜ਼ ਤਾਂ ਸਾਲਵ ਹੋਏਗੀ ਜੇ ਜਮੈਟਰੀ ਪੜ੍ਹੀ ਹੈ ਤਾਂ ਬਈ। ਅਤੇ ਸੰਤ ਨੂੰ ਤਾਂ ਇੱਕੋ ਕੰਮ ਦੱਸਿਆ, ਤੂੰ ਵਾਹਿਗੁਰੂ ਨਾਲ ਜੋੜ, ਤੂੰ ਬਈ ਪਾਸ ਵੀ ਕਰਾਉਣ ਲੱਗ ਪਿਆ ਖੋ ਸਾਥ, ਤੂੰ ਕਿੰਨੇ ਕੁ ਕੰਮ ਕਰੇਗਾ, ਤੇਰਾ ਤਾਂ ਕੰਮੇ ਇੱਕ ਹੈ ਵੀ ਸੰਤ ਜਪਾਵੇ ਨਾ। ਉਹ ਤੂੰ ਵਾਹਿਗੁਰੂ ਨਾਲ ਜੋੜਦੇ ਜੇ ਕਿਤੋਂ ਤੋਂ ਕੁਝ ਹੁੰਦਾ ਹੈ। ਪਰ ਦੇਗ ਕਰਾ ਕੇ ਸਿੱਖ ਕਹਿੰਦਾ ਜੀ 90% ਹੁਣ ਨੰਬਰ ਆ ਜਾਣ, ਕਿਉਂਕਿ ਦੇਗ ਚਕਾਈਏ ਤੈਨੂੰ ਇੱਥੇ ਹੀ ਨਹੀਂ ਖੜਦਾ। ਮੈਸਾਂ ਦੁੱਧ ਵੀ ਬਹੁਤਾ ਦੇ, ਇਹਦਾ ਭਾਵ ਤੂੰ ਖਲਬੜੇ ਮੈਂ ਵੀ ਭੇਜਿਆ ਕਰ। ਉਹ ਗੁਰੂ ਦੇ ਪਿਆਰੇ, ਤੁਹਾਨੂੰ ਕੱਲ ਵੀ ਬੇਨਤੀ ਕੀਤੀ ਸੀ, ਕਿਉਂ ਸੱਚੇ ਗੁਰੂ ਤੋਂ ਝੂਠੀਆਂ ਗੱਲਾਂ ਮੰਗਦੇ? ਜੇ ਗੁਰੂ ਸੱਚੇ ਤੇ ਮੰਗੋ ਸੱਚੇ ਤੋਂ, ਗੁਰੂ ਸੱਚਾ ਤੇ ਮੰਗਾ ਝੂਠੀ ਕੀ ਗੱਲਾਂ ਨੇ ਦੇਗਾ ਬਣਾ ਕੇ? ਕਦੇ ਤੁਹਾਡੇ ਵਿੱਚੋਂ ਕਿਸੇ ਮਾਈ ਭਾਈ ਨੇ ਸੰਗਰਾਂਦ ਨੂੰ ਦੇਗ ਬਣਾਈ ਹੈ, ਜਿਹੜੀ ਦੇਗ ਕਰਾ ਕੇ ਅਰਦਾਸ ਕੀਤੀ ਹੋਵੇ ਮੈਨੂੰ ਅੰਮ੍ਰਿਤ ਦੀ ਦਾਤ ਬਖਸ਼? ਫਿਰ ਤੁਸੀਂ ਆਪ ਝਾਤੀ ਮਾਰ ਲਓ ਵੀ ਕਿਹਨੇ ਕਰਾਈ ਅੱਜ, ਹੋਰ ਮੰਗੇ ਨਾ ਕੋਈ। ਮੈਨੂੰ ਨਿਤਨੇਮ ਬਖਸ਼ੋ, ਮੈਨੂੰ ਸੱਚ ਬੋਲਣਾ ਬਖਸ਼ ਦਿਓ, ਮੇਰੀਆਂ ਅੱਖਾਂ ਵਿੱਚ ਨਿਰਮਲਤਾ ਪਾ ਦਿਓ, ਦੇਖ ਪਰਾਈਆਂ ਚੰਗੀਆਂ, ਮੈਂ ਮਾਵਾਂ ਧੀਆਂ ਭੈਣਾਂ ਜਾਣਾ, ਮੈਨੂੰ ਐਸੀ ਮਤ ਬਖਸ਼ੋ। ਕਦੇ ਤਾਂ ਦੇਖ ਕਰਾਈ, ਮੇਰੇ ਕੰਨਾਂ ਨੂੰ ਬਖਸ਼ਿਸ਼ ਕਰ ਦਿਓ। ਗੁਰੂ ਅਰਜਨ ਨੇ ਤਾਂ ਬਚਨ ਰੱਖਿਆ ਸੀ, ਮੇਰੇ ਮੋਹਨ ਸਰਵਣੀ ਇਹ ਨਾ ਸੁਣ, ਐਡੀ ਗੱਲ ਕਹਿ ਦੇਣੀ ਕਿ ਮੇਰੇ ਵਾਹਿਗੁਰੂ ਜੇ ਕੋਈ ਗਲਤ ਗੱਲ ਬੋਲਦਾ ਨਾ ਮੇਰੇ ਕੰਨਾਂ ਨੂੰ ਬੋਲੇ ਕਰ ਦਿਓ, ਮੇਰੇ ਕੰਨਾਂ ਵਿੱਚ ਸੁਣਨ ਦੀ ਸ਼ਕਤੀ ਉਹਨਾਂ ਛੱਡ ਮੇਰੇ ਵਾਹਿਗੁਰੂ। ਆਪਾਂ ਤਾਂ 24 ਘੰਟੇ ਸੁਣਦੇ, ਹਜ਼ਾਰਾਂ ਰੁਪਈਏ ਲਾ ਕੇ ਸੁਣਦੇ, ਉੱਠਣਾ ਹੀ ਨਹੀਂ ਗੰਦੀਆਂ ਗੱਲਾਂ ਕੋਲ, ਕਦੇ ਅਰਦਾਸ ਨਹੀਂ, ਕਦੇ ਮੰਗਿਆ ਨਹੀਂ ਕੀਤੀ। ਮੈਨੂੰ ਬਖਸ਼ ਦੇ ਭਾਂਡੇ ਮਾਂਜਣ ਦੀ ਸੇਵਾ, ਜੋੜੇ ਝਾੜਨ ਦੀ ਸੇਵਾ, ਕਦੇ ਸੱਚੀ ਤਾਂ ਗੱਲ ਨਹੀਂ ਗੁਰੂ ਤੋਂ। ਕਿਹੜੀ ਚੀਜ਼ ਰੱਖੀ ਹੈ ਉਹਦੇ ਅੱਗੇ ਸਭ ਕੁਝ ਹੈ ਹੀ ਉਹਦਾ, ਉਹਦੇ ਦਰਸ਼ਨ ਹੋ ਜਿੱਤ ਦਿਸ਼ਾ ਦਰਸ਼ਨ। ਇੱਕ ਸਵਾਲ, ਦੂਜਾ ਸਵਾਲ, ਕਿਉਂਕਿ ਇਕੱਲੇ ਦਰਸ਼ਨਾਂ ਨਾਲ ਪ੍ਰਸਰਨਾ ਨਹੀਂ, ਸਮਝਣਾ ਬਾਣੀ ਦੀ ਟੈਕਨੀਕ, ਦਰਸ਼ਨਾਂ ਨਾਲ ਸਰਜੂ ਤੇ ਕਿੱਡਾ ਹੀ ਮਿੱਤਰ ਤੇਰੇ ਸਾਹਮਣੇ ਆ ਕੇ ਖੜਾ ਹੋ ਜੇ, ਤੁਹਾਨੂੰ ਦੇਖੀ ਜਾਓ ਜੀ, ਤੁਸੀਂ ਆਪਸ ਵਿੱਚ ਬੋਲੋ ਹੀ ਨਾ, ਕੌਣ ਕਹੂਗਾ ਤੁਸੀਂ ਮਿੱਤਰ ਹੋ? ਜਿੰਨਾ ਨਜ਼ਦੀਕੀ ਹੋਵੇ ਉਨਾ ਛੇਤੀ ਮਿਲਦੇ ਸਾਰ ਬੋਲੀਦਾ, ਦੂਰੋਂ ਵੇਖ ਕੇ ਹੀ ਬੋਲਣ ਲੱਗ ਜੀਦਾ। ਮੋਹ ਕੇ ਬੋਲਣ ਬੋਲੀਏ ਜਿੱਤ ਸੁਣ ਧਰੇ ਪਿਆ, منہ تو کیڑے بول بولیے جس گلاں باتاں کردیاں کردیاں دوہاں دا پیار بن جا پریم بن جا. وہ کیڑے بچن نے جڑے بولیے جنہاں نوں سن کے ہو پیار کرن لگ جا. دو سوال دوہاں دا جواب ایکو تک وچ گرو جی نے پچھے دتا ہویا باہروں ٹوڑ دی بچے جواب پھیر کے اگے رکھیے. یہ جواب پتہ کی ہے؟ یہ جواب ہے امرت ویلا سچ نونی نال جوڑ. دو سوال نے تے دو جواب نے. مینو جدو مہاپرشاں نے ارتھ پڑھائے نا گربانی دے تو سچی گل دسدا گرو جی کو جدو پڑھائے نا ارتھ تے میں مہاپرشاں نوں وی اے کہندا ہوندا سی وی مہاپرکھو جیڑی میں بانی پہلا پڑھدا سی او دا کوئی ہور اے تھی اج کے آکھو سا اے تے بانی او کچھ ہور نکلی جیڑی تسی ہن ارتھ دس. جیڑا پہلا سوال ہے نا پھر کے اگے رکھیے کیڑی انہوں بیٹا دئیے وہ جواب ہے امرت ویلا. جے کوئی بیٹا رکھنی ہے انہوں تا امرت ویلے دے تین گھنٹے رکھ دے اج کے یہ بیٹا چاہتا بھی امرت ویلا ہے وہی بیٹا باقی کی رکھے گا باقی تو دتا ہی سب کچھ ہو سب کچھ ہو کی بیٹا رکھے پر ہوں بےنتی ہے بھی ہے گا اپنے کو بالکل وسار تھا ہر بیج بت تے سمے نال بیجیا جانا نام کا بیج تو آپ بیج دیں پر بیج دیں کرتا بیج دیں بت لنگے تو کی ہوگا. جے کوئی بیٹا دینی ہے تا امرت ویلا ایک اور بےنتی سن لو بھی امرت ویلا امرت ویلا تو آپ کہی جانے ہیں کدے سوچے بھی امرت ویلا نو کیوں رکھے کدے یہ جی گل سوچے کرو تسی بھی تو نو رکھے ہوئے ہیں تیجا پہر دوپہر سنج ویلا سویر ویلا کوئی کار نے تا رکھے نا تیجا پیر تاں بھی تیجا پیر ہوندا ہے ادو سنج ویلا تاں کیونکہ دوہاں دن تے رات دی سانج ہے نہ دن ہے نہ رات ہے تیے پیر دی چاہ حاضری ویلا کیوں رکھے آ کوئی حاضری چھکی دی ادو تے امرت ویلا کتے ہوئی نہ رکھتا گرو نے یہ گرو گرنتھ صاحب دے پیچھے لکھا کیوں امرت ویلا کہنے مجھ کہ چوتھے پہر صبح سورتیاں اپجے چاؤ صبح دا چوتھا پہر سب پڑھے لکھے بیٹھے ہو چھ بجے شام تو رات شروع ہوتی ہے چھ بجے سویر تو دن شروع ہوتی موسم دے عذاب نال سورج دا چھپنا چڑھنا الگ چیز ہے پر چھے تو چھے تک سٹینڈرڈ ٹائم ہے دنیا دا تے چھے تو نو ہو گیا پہلا پیر نو تو بارہ ہو گیا دوجا پیر رات دا بارہ تو تین ہو گیا تیجا تے چوتھا پیر ہو گیا تین تو چھے اے ہے گرمکو امرت ویلا. پر کون اٹھتے ہیں جنہوں سورت آ گئی میں ہیں کون میں کی کر سورتے ہوں جنہوں پتہ ہی نہیں لگے بھی میں کرنا کیے تے ہیں کون انہوں کہنوں پوچھنے دی لوڑ ہے پھر وہ کی کرتے ہیں اشنان تنا دریاواں سیوں دوستی جل روپی دریا ਤੇ ਵਾਹਿਗੁਰੂ ਦੇ ਨਾਮ ਨਾਲ ਭਰੇ ਹੋਏ ਹਿਰਦੇ ਰੂਪੀ ਦਰਿਆ ਉਹਨਾਂ ਦਾ ਸੰਗ ਕਰਦੇ ਜਲ ਦਾ ਤੇ ਨਾਮ। ਕਿਹੜੇ ਨਾਮ ਨਾਲ ਭਰੇ ਹੋਏ ਹਿਰਦੇ ਨੇ? ਮਨ ਮੁੱਖ, ਦੇਖੋ ਗੁਰਮੁਖ ਲਿਖਿਆ ਹੋਇਆ ਇਕੱਠਾ ਹੀ ਹੈ ਉੱਥੇ, ਪਰ ਖੱਖੇ ਨੂੰ ਸਿਆਰੀ ਹੈ। ਇੱਥੇ ਮਨਮੁਖ ਪਾਠ ਨਹੀਂ ਕਰਨਾ, ਲਿਖਿਆ ਮਨਮੁਖ ਹੈ ਪਰ ਪਾਠ ਕਰਨਾ ਹੈ ਮਨ ਮੁਖ ਸਾਚਾ ਨਾ। ਉਹਨਾਂ ਨਾਲ ਦੋਸਤੀ ਕਰ, ਉਹਨਾਂ ਦੀ ਸੰਗਤ ਕਰ, ਉਸ ਸਮੇਂ ਇਸ਼ਨਾਨ ਕਰਕੇ ਜਿਹਨਾਂ ਦੇ ਮਨ ਤੇ ਵੀ ਤੇ ਮੁਖ ਤੇ ਵੀ ਸੱਚਾ ਨਾ। ਜੇ ਕਿਤੇ ਮਨਮੁਖ ਪਾਠ ਕਰਤਾ ਫਿਰ ਤਾਂ ਬਹੁਤ ਬੜੀ ਗੜਬੜ ਹੋ ਚੁੱਕੀ ਹੈ। ਜਿਹਨਾਂ ਦੇ ਮਨ ਤੇ ਵੀ ਤੇ ਮੁਖ ਤੇ ਵੀ, ਇਹ ਤਾਂ ਘੱਟ ਹੀ ਔਖੀ ਹੈ, ਮੁੱਖ ਤੇ ਤਾਂ ਆਪਣੇ ਵੀ ਬਥੇਰਾ ਵਾਹਿਗੁਰੂ, ਪਰ ਅਜੇ ਮਨ ਤੇ ਨਹੀਂ ਗਿਆ। ਜਿਹੜੀ ਬੁਰਕੀ ਮੂੰਹ 'ਚ ਪਾ ਰੱਖੋ ਤੇ ਖੂਨ ਬਣ ਜੂਗਾ, ਸਿੱਧੀ ਗੱਲ ਹੈ ਪੰਜਾਬੀ। ਜਿਹੜਾ ਦੁੱਧ ਮੂੰਹ 'ਚ ਪਾ ਰੱਖੋ ਅੰਦਰ ਨੰਘਾਓ ਇਹਨਾਂ, ਉਹਦੇ ਵਿਟਾਮਿਨ ਮਿਲ ਜਾਣਗੇ ਸਰੀਰ ਨੂੰ। ਉਹ ਜਿਹੜਾ ਨਾਮ ਤੂੰ ਮੂੰਹ ਮੂੰਹ ਤੇ ਰੱਖਿਆ ਹੈ ਤੇ ਤੇਰੇ ਅੰਤਰ ਆਤਮੇ ਨੂੰ ਕਿੱਥੇ ਉੱਥੇ ਆਨੰਦ ਆਵੇ, ਕਿੱਥੇ ਉਹਦਾ ਰਸ ਬਣੇ? ਹਾਂ, ਸਾਬਿਤ ਬੁਰਕੀ ਪਾਉਣ ਦਾ ਮੂੰਹ ਹੈ, ਪਰ ਮੂੰਹ ਮੰਜ਼ਿਲ ਨਹੀਂ ਬੁਰਕੀ ਦੀ। ਸਾਧਨ ਨਾਮ ਜਪਣ ਦਾ ਮੂੰਹ ਹੈ, ਪਰ ਮੂੰਹ ਮੰਜ਼ਿਲ ਨਹੀਂ ਨਾਮ ਦੀ, ਮੰਜ਼ਿਲ ਤਾਂ ਮਨ ਹੈ। ਜਿਵੇਂ ਬੁਰਕੀ ਜਦ ਤੱਕ ਪੇਟ ਵਿੱਚ ਨਾ ਜਾਵੇ ਤੇ ਉਹਦਾ ਜੂਸ ਨਹੀਂ ਨਿਕਲਣਾ, ਖੂਨ ਨਹੀਂ ਬਣਨਾ। ਵਾਹਿਗੁਰੂ ਦਾ ਨਾਮ ਮੁੱਖ ਨਾਲ ਜਪਿਆ ਵਾ, ਜਦ ਤੱਕ ਤੇਰੇ ਮਨ ਤੱਕ ਨਾ ਜਾਵੇ ਤੇ ਪ੍ਰੇਮ ਨਹੀਂ ਬਣਦਾ। ਸਤਿਗੁਰ ਕਹਿੰਦੇ ਇਸ਼ਨਾਨ ਕਰਕੇ ਮਨ ਮੁੱਖ ਸਾਚਾ ਨਾ ਲਾ। ਹੁਣ ਤੁਹਾਨੂੰ ਬੇਨਤੀ ਕਰ ਲੈਂਗੇ ਵੀ ਅੰਮ੍ਰਿਤ ਵੇਲਾ ਨੌ ਕਿਉਂ ਰੱਖਿਆ? ਉਹ ਜਿਹੜੇ 3 ਘੰਟੇ ਨੇ ਇਸ਼ਨਾਨ ਕਰਕੇ ਤੂੰ ਬਿਰਤੀ ਨੂੰ ਜੋੜ ਕੇ ਸਿਮਰਨ ਕੀਤਾ ਵਾਹਿਗੁਰੂ ਦਾ, ਸਤਿਗੁਰ ਕਹਿੰਦੇ ਉੱਥੇ ਅੰਮ੍ਰਿਤ ਵੰਡੀਏ। ਉਸ ਸਮੇਂ ਫਿਰ ਵਾਹਿਗੁਰੂ ਤੈਨੂੰ ਅੰਮ੍ਰਿਤ ਵੰਡਦਾ, ਅੰਮ੍ਰਿਤ ਵੰਡਣ ਕਰਕੇ ਉਸ ਚੀਜ਼ ਦਾ ਨਾਮ ਅੰਮ੍ਰਿਤ ਵੇਲਾ ਹੈ। ਜਦੋਂ ਹਾਜ਼ਰੀ ਵੰਡੇਗਾ ਤੇ ਹਾਜ਼ਰੀ ਵੇਲਾ ਕਮੇਗਾ। ਦੇਖੋ ਸਿੱਧੀ ਗੱਲ, ਦੁਪਹਿਰ ਦੀ ਰੋਟੀ ਖਾਵੇਂਗਾ ਤੇ ਦੁਪਹਿਰ ਵੇਲਾ ਕਮੇਗਾ, ਦੁਪਹਿਰ ਦੀ ਰੋਟੀ ਉੱਥੇ ਅੰਮ੍ਰਿਤ ਵੰਡੀ ਹੈ। ਉਸ ਸਮੇਂ ਅੰਮ੍ਰਿਤ ਵਰਤਾਇਆ ਜਾਂਦਾ ਹੈ ਵਾਹਿਗੁਰੂ ਵੱਲੋਂ। ਕਰਮੀ ਹੋਏ ਪਸਾ, ਲੈ ਲਓ ਅੰਮ੍ਰਿਤ ਗੁਰਮੁਖੋ। ਪਰ ਮਹਾਰਾਜ ਨੇ ਸਿੱਧਾ ਲਿਖਿਆ ਵੀ ਚੌਥੇ ਪੈਰ ਸੁਭਾ ਕੇ ਲਿਖਿਆ ਨਾ, ਸਵੇਰ ਦਾ ਚੌਥਾ ਪੈਰ। ਤੁਹਾਨੂੰ ਪਤਾ ਵੀ ਸਵੇਰ ਸ਼ਬਦ ਕਿਉਂ ਲਿਖਣਾ ਪਿਆ ਨਾਲ, ਨਹੀਂ ਚੌਥਾ ਪੈਰ ਕੱਲਾ ਵੀ ਲਿਖ ਦਿੰਦੇ। ਮਹਾਰਾਜ ਕਹਿੰਦੇ ਚੌਥਾ ਪੈਰ ਸਵੇਰ ਦਾ, ਇਹ ਸਵੇਰ ਤਾਂ ਲਿਖਣੀ ਪਈ ਮੇਰੇ ਬਾਬੇ ਨੂੰ, ਉਹਨੂੰ ਪਤਾ ਸੀ ਮੇਰੇ ਸਿੱਖਾਂ ਨੇ ਸਾਇੰਸ ਪੜ੍ਹ ਜਾਣਾ, ਟੈਕਨੋਲੋਜੀ ਪੜ੍ਹ ਜਾਣੀ। ਜੇ ਮੈਂ ਸਵੇਰ ਨਾ ਲਿਖਿਆ ਨਾ ਨਾਲ, ਮੇਰੇ ਸਿੱਖਾਂ ਨੇ ਸਾਂਝ ਨੂੰ ਇਹਨਾਂ ਕੇ ਪੈਸੇ ਕਰਨੇ, ਅਜਿਹੇ ਆਖੋ ਸਾਥ ਨਾ, ਉਹਨਾਂ ਨੇ ਆਸ ਕੱਢ ਲੈਣੇ ਵੀ ਚੌਥਾ ਪੈਰ ਲਿਖੇ ਸਾਂਝ ਦੇ ਸਹੀ। ਜੇ ਕਿਤੇ ਬਾਬਾ ਚੌਥਾ ਪੈਰ ਇਕੱਲਾ ਲਿਖ ਦਿੰਦਾ ਆਪਾਂ ਨਹੀਂ ਸੀ ਟਲਣਾ, ਆਪਾਂ ਸੌਣ ਲੱਗੇ ਨਹੀਂ ਨਾਲੇ ਕਰਨੇ ਵੀ ਚੌਥਾ ਪੈਰ ਲਿਖਿਆ ਕਿਹੜਾ, ਸਵੇਰ ਦਾ ਲਿਖਿਆ, ਸਾਂਝ ਦਾ ਹੋਇਆ ਕਿ ਸਵੇਰ ਪਾਣੀ ਨੂੰ ਚੱਕੀ ਫਿਰਦੇ ਆਪਾਂ ਆਪਣੀ ਮੱਥ ਨਾਲ। ਇੱਕ ਬਹੁਤ ਵੱਡੇ ਮਹਾਂਪੁਰਖ ਨੇ, ਉਹਨਾਂ ਨੇ ਇਹ ਪ੍ਰਚਾਰ ਕਰਤਾ, ਕਹਿੰਦੇ ਪੰਜਾਬ 'ਚ ਤਾਂ ਲੋਕ ਸੰਤ ਉਈ ਚੋਏ ਪਾਈ ਫਿਰਦੇ ਨੇ। ਕਹਿੰਦੇ ਸੰਤ ਤਾਂ ਸਾਰੇ ਸਰਸੇ ਚਲੇ ਗਏ, ਅੱਜ ਕਹਿੰਦੇ ਬਾਕੀ ਤਾਂ ਉਈ ਨੀਲ ਬੜੀ ਦੇਈ ਫਿਰਦੇ, ਇੱਥੇ ਉਈ ਝੰਡੀਆਂ ਲਾਈ ਫਿਰਦੇ। ਕਹਿੰਦੇ ਮਹਾਰਾਜ ਲਿਖਿਆ ਵੀ ਸੰਤ ਸਾਜਨ ਪਏ ਸਰਸੇ, ਕਹਿੰਦੇ ਸੰਤ ਤਾਂ ਸੰਤ ਸਰਸੇ ਚਲੇ ਗਏ। ਫਿਰ ਪਤਾ ਨਹੀਂ ਵੀ ਸਰਸੇ ਸ਼ਬਦ ਆਇਆ ਕਿੱਥੋਂ ਹੈ, ਇੱਥੇ ਤੱਕ ਤਾਂ ਜਾਣਾ ਹੀ ਨਹੀਂ ਅਸੀਂ ਚੋਲੇ ਵਾਲਿਆਂ ਨੇ, ਇੱਥੇ ਤੱਕ ਨਹੀਂ ਸਾਡੇ 'ਤੇ ਜਾਂਦਾ ਕੁਛ, ਬਸ ਸੁਣੀਆਂ ਸੁਣਾਈਆਂ ਗੱਲਾਂ। ਅਤੇ ਤੁਹਾਡਾ ਵੀ ਕੁਝ ਰਿਵਾਜ ਐਸਾ ਹੋਇਆ ਵੀ ਚਿਮਟੇ ਖੜਕੀ ਜਾਣ, ਬਸ ਧਾਰਨਾ 'ਤੇ ਧਾਰਨਾ ਆਈ ਜਾਵੇ, ਬਸ ਸੁਰਾਂ ਚੱਕਵੀਆਂ ਖੜਕੇ ਤੇ ਬਹੁਤ ਖੁਸ਼ ਹੁੰਦੇ ਆ। ਤਾਂ ਤੁਸੀਂ ਸਿਆਣੇ ਸੱਜਣ ਨੂੰ ਜਿਹੜੇ ਕਥਾ ਕੀਰਤਨ ਸੁਣਦੇ ਹੋ ਤੇ ਖੜਕੇ ਤੇ ਬਹੁਤ ਆਨੰਦ ਹੈ। ਇਸ ਵਾਸਤੇ ਹੁਣ ਚਾਰ ਸਵੇਰੇ ਹੈ ਵੀ ਖੜਕੇ ਹੀ ਚਾਹ ਪੀਣ ਲੱਗ ਜਾਓ ਤਾਂ ਖੜਕਾ, ਰੋਟੀ ਖਾਣ ਲੱਗੋ ਤਾਂ ਖੜਕਾ, ਬੱਸ ਸਟੈਂਡ ਤੇ ਜਾਓ ਉੱਥੇ ਖੜਕਾ ਹੁੰਦੇ ਆ। ਖੜਕੇ ਬਿਨਾਂ ਸਾਡੇ ਕੋਲ ਰਹਿ ਵੀ ਕੀ ਗਿਆ? ਇੱਥੇ ਤਾਂ ਦੋ ਮਿੰਟ ਸ਼ਾਂਤੀ ਕਰ ਲਿਆ ਕਰੋ, ਅੱਜ ਖੇਡ ਕੋ ਸਾਧਨਾ, ਖੜਕਾ ਹੀ ਖੜਕਾ ਰਹਿ ਗਿਆ। ਚੌਥੇ ਪੈ ਸਤਿਗੁਰ ਪਾਤਸ਼ਾਹ ਨੇ ਬਚਨ ਕਰ ਦਿੱਤਾ, ਸਿੱਖਾਂ ਨੇ ਅਰਥ ਆਪਣੇ ਨਾਲ ਲਾ ਲੈਣੇ, ਉਹ ਅਰਥ ਕੱਢੀ ਫਿਰਦੇ ਨੇ ਸੰਤ ਸਾਜਨ ਪਏ ਸਰ ਸਿੰਘ। ਹੁਣ ਸੰਤੇ ਸ਼ਬਦ ਕਿਤੇ ਇੱਕ ਵਾਰ ਆਇਆ ਗੁਰੂ ਗ੍ਰੰਥ ਸਾਹਿਬ, ਇਹਨੂੰ ਪੜ੍ਹੋ ਕਿੰਨੀ ਵਾਰ ਆਇਆ ਤੇ ਇਹਦੇ ਅਰਥ ਕਿੰਨੇ ਨੇ। ਬਾਰਸ ਸਰਸ ਆ ਗਏ, ਸਰਸੇ ਸਰਸਣਾ ਮੌਲਣਾ ਆਨੰਦ ਵਿੱਚ ਆ ਜਾਣਾ, ਸਾਵਣ ਸਰਸ ਮਨ, ਉਹ ਤੇ ਸਰਸੇ ਦਾ ਜ਼ਿਕਰ ਹੈ ਪਰ ਅਸੀਂ ਬਾਣੀ ਦੇ ਅਰਥਾਂ ਨੂੰ ਆਪਣੇ ਨਾਲ। ਉਹ ਜਿਹੜੇ ਤਿੰਨ ਘੰਟੇ ਨੇ ਨਾ ਗੁਰਮੁਖੋ, ਤਿੰਨ ਤੋਂ ਛੇ ਵਜੇ ਤੱਕ ਲਓ ਬਈ ਪਿਆਰੇ, ਉਹ ਦੇ ਦਿਓ ਭੇਟਾ ਵਾਲੀ, ਉਹ ਹੈ ਉਹਦੇ ਅੱਗੇ ਰੱਖਣ ਵਾਲੀ ਕੋਈ ਭੇਟਾ। ਫੇਰ ਕੇ ਅੱਗੇ ਰੱਖੀਏ ਕੀ ਅੰਮ੍ਰਿਤ ਵੇਲਾ, ਤੇ ਫਿਰ ਕਿਹੜੇ ਬੋਲ ਬੋਲੀਏ ਜਿੱਤ ਸੁਣ ਧਰੇ ਪਿਆਰ ਸੱਚ ਨਾ। ਦੋ ਸਵਾਲ ਨੇ, ਦੋਹਾਂ ਦਾ ਜਵਾਬ ਬਈ ਭੇਟਾ ਰੱਖਣੀ ਹੈ ਗੁਰੂ ਦੇ ਪਿਆਰੇ, ਉਹ ਤਿੰਨ ਘੰਟੇ ਅੰਮ੍ਰਿਤ ਵੇਲੇ ਦੇ ਰੱਖ। ਜੇ ਕੋਈ ਬੋਲ ਬੋਲਣੇ ਨੇ ਤੈਨੂੰ ਪਿਆਰ ਕਰੇ, ਉਹਨਾਂ ਤਿੰਨ ਘੰਟਿਆਂ ਵਿੱਚ ਨਾਮ ਤੋਂ ਬਿਨਾਂ ਕੋਈ ਸ਼ਬਦ ਨਾ ਬੋਲ। ਬਾਣੀ ਲਾਉਣ ਸਮਾਂ ਤਾਂ ਹੋ ਚੱਲਿਆ ਪਰ ਇਹਨੂੰ ਸਿਰੇ ਲਾ ਦਈਏ ਗੱਲ ਨੂੰ। ਇੱਥੇ ਚੱਲਦੀ ਹੈ ਹੁਣ ਸੇਵਾ, ਸੇਵਾ ਬਾਬਤ ਇੱਕ ਤਾਂ ਪ੍ਰਬੰਧਕਾਂ ਨੂੰ ਬੇਨਤੀ ਹੈ ਜਿਹਨਾਂ ਨੇ ਇਸ਼ਤਿਹਾਰ ਛਪਾਏ ਨੇ, ਮੈਂ ਕੋਈ ਖਿਆਲ ਇਹ ਨਾ ਕਰਿਓ ਵੀ ਗੁਰਦੁਆਰਾ ਅਸੀਂ ਬਣਾਉਣਾ, ਤੁਸੀਂ ਪੈਸੇ ਦੇਣ ਵਾਲੇ ਵੀ ਨਾ ਖਿਆਲ ਕਰਿਓ ਅਤੇ ਗੁਰਦੁਆਰਾ ਬਣਾਉਣਾ ਪੈਸੇ ਦਿਓ। ਉਹ ਗੁਰੂ ਦਾ ਘਰ ਆਪਾਂ ਬਣਾਵਾਂਗੇ ਤਾਂ ਆਪਣੇ ਘਰ ਗੁਰੂ ਨੇ ਬਣਾਏ, ਭਲੇ ਮਾਣ ਸੋ ਕੁਛ ਸੋਚਿਆ ਕਰੋ, ਤੂੰ ਕੌਣ ਜਮੇ ਗੁਰੂ ਦਾ ਘਰ ਬਣਾਉਣ ਵੱਲ? ਉਹ ਗੁਰੂ ਦੀ ਕਿਰਪਾ ਨਾਲ ਤਾਂ ਤੇਰੇ ਚਾਰ ਇੱਟਾਂ ਲੱਗੀਏ, ਤੂੰ ਬਈ ਬਲੀ ਹੋ ਗਿਆ ਜਿਹੜਾ ਗੁਰੂ ਦਾ ਘਰ ਬਣਾਉਂਦਾ। ਇਹਦਾ ਮਤਲਬ ਗੁਰੂ ਵੀ ਨਹੀਂ ਘਰਾ ਫਿਰਦਾ? ਉਹ ਆਪਾਂ ਨੇ ਤਾਂ ਇਹ ਤੋਂ ਘਰ ਮੰਗਣੀ ਹੈ, ਕੁੱਲੀ ਜੁੱਲੀ ਗੁੱਲੀ ਗੁਰੂ ਤੋਂ ਮੰਗਣੀ ਹੈ ਬਖਸ਼ ਸਾਨੂੰ। ਇਹ ਜੇ ਕਿਤੇ ਸੇਵਾ ਤੁਹਾਨੂੰ ਬਖਸ਼ ਦੇ ਨਾ ਵਾਹਿਗੁਰੂ, ਇਹ ਤੁਸੀਂ ਲੱਖਾਂ ਵਾਰ ਧੰਨਵਾਦ ਕਰਿਆ ਕਰੋ, ਵਾਹਿਗੁਰੂ ਤੂੰ ਸਾਨੂੰ ਕਿਰਤਾਰਥ ਕੀਤਾ, ਸਾਨੂੰ ਨਿਵਾਜਿਆ। ਗੁਰੂ ਦਾ ਘਰ ਆਪਾਂ ਬਣਾਈਏ, ਉਹ ਸਾੜੀ ਦਵਾਨੀ ਤਾਂ ਨਹੀਂ ਨਾ ਗੁਰੂ ਦਾ ਘਰ ਬਣੂਗਾ? ਨਾਲੇ ਗੁਰੂ ਨੂੰ ਕਹਿੰਦੇ ਤੂੰ ਤਿੰਨਾਂ ਲੋਕਾਂ ਦਾ ਮਾਲਕ ਹੈ ਤੇ ਘਰ ਬਣਾਉਣ ਡਹੇ ਆਪਾਂ, ਇਹ ਤੇ ਤੇਰੀ ਮਾਇਆ ਸਫਲ ਕਰਨ ਖਾਤਰ, ਇਹ ਜੀਵਨ ਨੂੰ ਲੇਖੇ ਲਾਉਣ ਖਾਤਰ ਰਾਹ ਬਣਾਇਆ ਸਤਿਗੁਰ ਨੇ ਤੇਰੇ ਤੇ ਕਿਰਪਾ ਕੀਤੀ ਹੈ। ਬਥੇਰੇ ਖਰਚ ਕਰੀ ਜਾਣੇ ਕਿਸੇ ਲੇਖੇ ਲੱਗਣੇ, ਤੇ ਨਾਲੇ ਸਤਿਗੁਰਾਂ ਨੇ ਤਾਂ ਫਿਰ ਇਤਿਹਾਸ ਵਿੱਚ ਬਚਨ ਆਉਂਦਾ ਹੈ ਕਿ ਬਾਬੇ ਕੇ ਬਾਬਰ ਕੇ ਦੋ, ਇਸ ਮਾਇਆ ਨੇ ਤਾਂ ਦੋ ਪਾਸੇ ਜਾਣੇ, ਜਾਂ ਤਾਂ ਬਾਬੇ ਦੇ ਦਰ ਚ ਆ ਜਾਵੇ ਜਾਂ ਫਿਰ ਬਾਬਰ ਕੇ ਲੁੱਟਾਂ ਮਾਰਾਂ ਕਰਨ ਵਾਲੇ ਸਰਕਾਰ ਭਾਈ ਰੋਗ ਤੇ ਇੱਕ ਕਿਰਪਾ ਸਿੱਖਾਂ ਨੇ ਕੀਤੀ ਹੋਈ ਹੈ ਕਚਹਿਰੀਆਂ ਤੇ, ਇਹ ਸਭ ਸਿੱਖਾਂ ਦੀ ਕਿਰਪਾ ਜਿੰਨੇ ਜੱਜ ਰੱਖੇ ਗਏ ਨੇ ਗੌਰਮੈਂਟ ਵੱਲੋਂ। ਜੇ ਤੁਸੀਂ ਕਚਹਿਰੀਆਂ 'ਚ ਨਾ ਜਾਓ ਸਭ ਨੂੰ ਛੁੱਟੀ ਹੋ ਜਾਵੇ, ਆਖੋ ਸਾਹਿਬ ਬੜੇ ਪਰਪਕਾਰੀ, ਉਹ ਕੋਈ ਵਕੀਲ ਨਾ ਵਿੱਚ ਬੈਠਾ ਹੋਵੇ ਕਿਤੇ ਸੰਤ ਤੋਂ ਹੀ ਉਲਟ ਹੋ ਜਾਵੇ। ਇਹ ਜਿੰਨੇ ਵਕੀਲਾਂ ਦੀਆਂ ਕਾਰਾਂ ਚੱਲਦੀਆਂ ਸਿੱਖੋ ਤੁਹਾਡੀ ਕਿਰਪਾ ਨਾਲ ਚੱਲਦੀਆਂ। ਕਿਸੇ ਕਚਹਿਰੀ 'ਚ ਜਾ ਕੇ ਦੇਖ ਲਓ 95 ਪੱਗਾਂ ਵਾਲੇ ਤੇ 5 ਹੋਣਗੇ ਹੋਰ ਭਰੀਆਂ ਪਈਆਂ ਕਚਹਿਰੀਆਂ, ਨਹੀਂ ਦਵਾਨੀ ਦਾ ਕੰਮ ਨਹੀਂ। ਆ ਤੈਨੂੰ ਡੰਬਰ ਅੱਛੇ ਫਿਰ ਐਡਾ ਗੁਰਦੁਆਰੇ ਬਣਾ। ਜੇ ਤੂੰ ਝੂਠੇ ਜੱਜਾਂ ਦੇ ਪੈਰੀ ਹੱਥ ਲਾਉਣੇ ਸੀ, ਝੂਠੇ ਜੱਜਾਂ ਅੱਗੇ ਹੱਥ ਬੰਨ ਕੇ ਖੜਨਾ ਸੀ, ਵੀ ਆਹ ਜੱਜ ਕਿਉਂ ਬਿਠਾਇਆ ਗੁਰਦੁਆਰੇ? ਉਹ ਤੁਹਾਨੂੰ ਗੁਰਦੁਆਰੇ ਨਾਲੋਂ ਵੱਡੀ ਸੁਪਰੀਮ ਕੋਰਟ ਮਿਲ ਜੂਗੀ ਕੋਈ ਨਹੀਂ? ਇੱਥੇ ਫੈਸਲਾ ਕੀਤਾ ਲੋਕ ਆਪਣੀ ਦਸਾਂ ਨਵਾਂ ਦੀ ਕਿਰਤ ਨੂੰ ਝੂਠ ਤਫਾਨ ਇੱਕ ਦੂਜੇ ਦੇ ਉਲਟ ਬੋਲਦੇ ਕਚਹਿਰੀਆਂ 'ਚ ਜਾ ਕੇ। ਜੇ ਕੋਈ ਮਾੜਾ ਮੋਟਾ ਮਤ ਭੇਦ ਹੈ ਸਤਿਗੁਰਾਂ ਦੇ ਚਰਨਾਂ ਵਿੱਚ ਬੈਠ ਕੇ ਨਿਬੇੜ ਲੈ, ਇਹ ਤੋਂ ਵੱਡਾ ਜੱਜ ਮਿਲੂਗਾ ਤੁਹਾਨੂੰ? ਇਹ ਤੋਂ ਵੱਧ ਸੱਚ ਦਾ ਨਿਉਂ ਕੋਈ ਕਰ ਸਕਦਾ? ਇੱਥੇ ਝੂਠ ਦੀ ਗੱਲ ਕਦੇ ਹੋ ਸਕਦੀ? ਇਸ ਜੱਜ ਕੋਲ ਕਦੇ ਆਏ ਹੀ ਨਹੀਂ ਆਪਾਂ। ਤੇ ਗੁਰੂ ਦੇ ਪਿਆਰੇ, ਆਓ ਜਿਹੜੀ ਵਿਚਾਰ ਹੈ, ਜਿਹੜੇ ਅੰਮ੍ਰਿਤ ਵੇਲੇ ਉੱਠੇ ਤੇ 3 ਘੰਟੇ ਜਪਿਆ ਨਾਮ, ਦੋ ਗੱਲਾਂ ਦੇ ਜ਼ਿਕਰ ਆਏ ਨਾ, ਉਹਨਾਂ ਨੂੰ ਗੁਰੂ ਨਾਨਕ ਨੇ ਦੋ ਹਿੱਸਿਆਂ ਵਿੱਚ ਵੰਡ ਦਿੱਤਾ। ਨੋਟ ਕਰ ਲਿਓ, ਦੋ ਹਿੱਸੇ ਨੇ ਜਿਹੜੇ 3 ਤੋਂ 6 ਵਜੇ ਤੱਕ ਉੱਠੇ ਨਾਮ ਜਪਿਆ, 2 ਭਾਗ ਕਰਤੇ ਉਹਨਾਂ ਦੇ, ਇੱਕ ਉਹਨੇ 3 ਵਜੇ ਤੋਂ 6 ਵਜੇ ਤੱਕ ਸਿਮਰਨ ਕਰਨ ਵਾਲੇ ਜਿਨ੍ਹਾਂ ਨੇ ਸਿਮਰਨ ਤਾਂ ਕੀਤਾ ਪਰ ਵਾਹਿਗੁਰੂ ਦੇ ਅੱਗੇ ਮੰਗਾਂ ਰੱਖ ਦਿੱਤੀਆਂ। ਮੰਗ ਸੇਵਾ ਥੋੜੀ ਤੇ ਮੰਗਣ ਅਡੰਬ ਲਾ ਦਿੱਤੇ ਮੰਗਾਂ ਦੇ ਜਦੋਂ ਅਰਦਾਸ ਕੀਤੀ ਨਿਤਨੇ। ਇੱਕ ਉਹ ਨੇ ਜਿਹੜੇ 3 ਵਜੇ ਉੱਠੇ, ਇਸ਼ਨਾਨ ਕਰਕੇ ਚੌਂਕੜਾ ਮਾਰ ਕੇ ਬੈਠ ਗਏ ਤੇ ਉਹਨਾਂ ਨੇ ਅਰਦਾਸ ਕੀ ਕੀਤੀ? ਵਾਹਿਗੁਰੂ ਇਹ ਤੇਰੀ ਕਿਰਪਾ ਹੋਈ ਹੈ, ਮੈਂ ਨਿਤਨੇਮ ਕੀਤੀ, ਤੇਰੀ ਕਿਰਪਾ ਹੋਈ ਮੈਂ 3 ਵਜੇ ਨਾ ਤੈਨੂੰ, ਤੇ ਮੇਰੇ ਤੇ ਇਹੀ ਕਿਰਪਾ ਕਰਦਾ ਰਹੀ ਅੱਜ ਕੇ ਆਖੋ। ਹੋਰ ਨੀ ਮੰਗਿਆ, ਬਸ ਇਹ ਕਿਰਪਾ ਬਖਸ਼ਦਾ, ਮੈਂ ਉੱਠਦਾ ਰਹਾਂ, ਨਹਾ ਕੇ ਤੇਰੇ ਗੁਣ ਗਾਉਂਦਾ ਰਹਾਂ, ਇਹ ਕਿਰਪਾ ਕਰ ਲਓ, ਪੜ੍ਹ ਲਓ ਪਿਆਰ ਦੇ ਨਾਲ,
ਐਸੀ ਕਿਰਪਾ ਕਰ ਲਓ ਜੀ ਮੈਂ ਤੇਰੇ ਹੀ ਗੁਣ
ਅੰਮ੍ਰਿਤ ਵੇਲਾ ਦੇ ਤਾਂ ਦਿੱਤਾ ਗੁਰੂ ਨੂੰ, ਸਿਮਰਨ ਤਾਂ ਕੀਤਾ ਪਰ ਕਾਮ ਨਾ ਮੰਗਾ। ਇੱਕ ਨਾ ਨੇ ਮੰਗਿਆ ਹੀ ਵੀ ਤੈਨੂੰ ਇਹ ਮੰਗਦੇ ਆ, ਹੋਰ ਕੋਈ। ਇਹਦੇ 2 ਹਿੱਸੇ ਫਿਰ ਲਓ ਵੀ ਹੁਣ ਦੋਹਾਂ ਨੂੰ 2 ਫਲ ਨੇ ਨਾਲ ਦੀ ਨਾਲ। ਜਿਨ੍ਹਾਂ ਨੇ ਤਾਂ ਭਜਨ ਕੀਤਾ, ਅੰਮ੍ਰਿਤ ਵੇਲਾ ਲਾਇਆ ਗੁਰੂ ਦੇ ਲੇਖੇ ਤੇ ਮੰਗ ਲਈਆਂ ਮੰਗਾਂ, ਉਹਨਾਂ ਨੂੰ ਕੀ ਮਿਲਿਆ? ਕਰਮੀ ਆਵੇ ਕੱਪੜ, ਉਹ ਜਿਹੜਾ ਕਰਮ ਉੱਪਰ ਉਸ ਕਰਮ ਦੇ ਦੁਆਰਾ 3 ਘੰਟੇ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਕੀਤਾ, ਕਰਕੇ ਸਿਮਰਨ ਮੰਗੀਆਂ ਮੰਗਾਂ ਉਹਨਾਂ ਨੂੰ ਮਿਲੂਗੀ ਅਗਲੇ ਜਨਮ ਵਿੱਚ ਦੇਹੀ ਅਜ ਕੇ ਆਖੋ ਉਹਨਾਂ ਨੂੰ ਮਿਲੂਗਾ ਅਗਲੇ ਜਨਮ ਵਿੱਚ ਸਰੀਰ ਕੱਪੜਾ ਤੇ ਕੱਪੜਾ ਦੇਹੀ ਜਿਹਨਾਂ ਨੇ ਮੰਗਾਂ ਮੰਗ ਲਈਆਂ ਉਹਨਾਂ ਨੂੰ ਜਨਮ ਧਾਰਨਾ ਪਊਗਾ ਕਿਉਂਕਿ ਜਨਮ ਤੋਂ ਬਿਨਾਂ ਮੰਗ ਪੂਰੀ ਨਹੀਂ ਹੋਣੀ ਸਰੀਰ ਹੋਊਗਾ ਤੇ ਮੰਗ ਪੂਰੀ ਹੋਊਗੀ ਇੱਕ ਜਨਮ ਵਿੱਚ ਇੰਨਾ ਲੰਮਾ ਸਰੀਰ ਹੋ ਨਹੀਂ ਸਕਦਾ ਜਿਹਨਾਂ ਨੇ ਕਰਮ ਕਰਕੇ ਮੰਗਾਂ ਮੰਗੀਆਂ ਤਾਂ ਜਨਮ ਮਿਲੂਗਾ ਪਰ ਜਿਹਨਾਂ ਨੇ ਮੰਗ ਨਾ ਮੰਗੀ ਉਹ ਨਦਰੀ ਮੋਖ ਦੁਆਰ ਬਸ ਉਹ ਨਦਰ ਵਿੱਚ ਆ ਗਏ ਤੇ ਉਹਦੀ ਨਦਰ ਹੀ ਮੁਕਤੀ ਦਾ ਦਰ ਹੈ ਲਓ ਵੀ ਆਹ ਜਿਹੜਾ ਕੰਮ ਹੈ ਤੁਹਾਡੇ ਗੁਰਦੁਆਰਿਆਂ ਦੀ ਸੇਵਾ ਕਰਦੇ ਆਪਾਂ ਘਰਾਂ 'ਚ ਵੀ ਹੈ ਗੁਰਦੁਆਰਿਆਂ 'ਚ ਵੀ ਕਰਦੇ ਪਰ ਇੱਥੇ ਘਰਾਂ ਨਾਲੋਂ ਕੁਝ ਨਿਸ਼ਕਾਮ ਤਾਂ ਕਰਮ ਆਪਾਂ ਘਰ 'ਚ ਵੀ ਕਰਦੇ ਹਾਂ ਅਖੰਡ ਪਾਠ ਘਰਾਂ 'ਚ ਵੀ ਕਰਾਉਂਦੇ ਹਾਂ ਦਾਨ ਪੁੰਨ ਕਰਦੇ ਹਾਂ ਪਰ ਦਾਨ ਥੋੜ੍ਹਾ ਆਉਂਦਾ ਤੇ ਕਾਮਨਾ ਬਹੁਤੀ ਆਉਂਦੀ ਆਹ ਜਿਹੜਾ 3 ਪੁੰਨ ਲੱਗਣਾ ਹੈ ਗੁਰਮੁਖੋ ਇੱਥੇ ਕਾਮਨਾ ਘੱਟ ਤੇ ਦਾਨ ਜ਼ਿਆਦਾ ਨਿਸ਼ਕਾਮਤਾ ਹੈ ਆਹ ਜਿਹੜਾ ਸਫਲ ਹੈ ਸੇਵਾ ਨਾ ਬਸ ਇਹ ਫਿਰ ਕਾਲ ਪੁਰਖ ਦੀ ਨਜ਼ਰ ਵਿੱਚ ਆਉਣ ਦੀ ਗੱਲ ਹੈ ਕੱਲ੍ਹ ਤੁਹਾਡੇ ਨਾਲ ਨਜ਼ਰ ਦੀ ਗੱਲ ਕੀਤੀ ਸੀ ਕਿ ਨਦਰੀ ਮੋਖ ਕਰ ਲਓ ਲੱਕ ਬੰਨ ਕੇ ਸੇਵਾ ਕੋਈ ਐਸੀ ਜਿਹਦੇ ਵਿੱਚ ਕਾਮਨਾ ਨਹੀਂ ਕਰਨੀ ਮੈਨੂੰ ਕੁਝ ਮਿਲੇ ਤੇ ਗੁਰਮੁਖੋ ਇੱਕ ਬੇਨਤੀ ਹੈ ਜੇ ਤੈਨੂੰ ਸੇਵਾ ਹੀ ਮਿਲ ਗਈ ਤੇ ਹੋਰ ਚਾਹੀਦਾ ਹੀ ਕੀ ਹੈ ਅੱਜ ਕੇ ਆਖੋ ਸਤਨਾਮ ਹੋਰ ਤੈਨੂੰ ਦਊਗਾ ਕੀ ਪ੍ਰਮਾਤਮਾ ਜੇ ਤੈਨੂੰ ਸੇਵਾ ਬਖਸ਼ਦੀ ਨਾ ਤੇ ਰਹਿ ਕੀ ਗਿਆ ਬਾਕੀ ਗੁਰਸਿੱਖ ਫਿਰ ਤੱਕ ਗੱਲੇ ਨਾ ਰਹੀ ਸੋ ਬਹੁਤ ਬਹੁਤ ਧੰਨਵਾਦ ਸਮੂਹ ਸੰਗਤ ਦਾ ਪ੍ਰਬੰਧਕਾਂ ਦਾ 3 ਦਿਨਾਂ ਦਾ ਪ੍ਰੋਗਰਾਮ ਰਚਿਆ ਜੋ ਜਗ੍ਹਾ ਗੁਰਦੁਆਰੇ ਸਾਹਿਬ ਵਾਸਤੇ ਲੈਣੀ ਹੈ ਇਸ ਦੇ ਪ੍ਰਥਾਈ 3 ਦੀਵਾਨ ਰੱਖੇ ਸੀ ਗੁਰਮੁਖ ਪਿਆਰਿਆਂ ਨੇ ਬੜਾ ਚੰਗਾ ਉਦਮ ਹੈ ਸੁਭਾਗਾ ਉਦਮ ਹੈ ਆਪ ਸੰਗਤਾਂ ਨੇ ਸਰਦੀ ਛੱਡ ਕੇ ਲਿਹਾਰਾਂ ਨੂੰ ਸੰਕੋਚ ਕੇ ਸੰਗਤ ਵਿੱਚ ਪਾ ਕੇ ਦਰਸ਼ਨ ਦਿਦਾਰ ਦਿੱਤੇ ਅਤੇ ਗੁਰੂ ਦੇ ਦਰਸ਼ਨ ਕੀਤੇ ਤੁਹਾਡਾ ਵੀ ਧੰਨਵਾਦ ਅਤੇ ਸਭ ਤੋਂ ਵੱਧ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਦੀ ਕਿਰਪਾ ਹੋਈ ਉਹ ਜੇ ਗੁਰੂ ਗ੍ਰੰਥ ਸਾਹਿਬ ਦੀ ਤੇਰੇ 'ਤੇ ਕਿਰਪਾ ਨਾ ਹੋਵੇ ਗੁਆਂਢੀ ਦੇ ਅਖੰਡ ਪਾਠ ਆਰੰਭ ਹੋ ਕੇ ਭੋਗ ਪੈ ਜਾਂਦਾ ਅਤੇ ਤੈਨੂੰ ਮੱਥਾ ਟੇਕਣ ਜਾਣ ਦਾ ਸਮਾਂ ਨਹੀਂ ਐਨ ਕੰਧ ਦੇ ਨਾਲ ਕੰਧ 48 ਘੰਟੇ ਜਾ ਪੋਗੇ ਭੋਗ ਪੈ ਜਾਂਦਾ ਤੂੰ ਨਹੀਂ ਜਾ ਸਕਦਾ ਜਿਹੜੀ ਕਿਰਪਾ ਹੋ ਜਾਵੇ ਫਿਰ ਘਰਦਿਆਂ ਨੂੰ ਕਹਿ ਦਿੰਦਾ ਮੈਨੂੰ ਬਿਸਕੁਟ ਬਣਾ ਦਿਓ ਮੈਂ ਹਜ਼ੂਰ ਸਾਹਿਬ ਨੂੰ ਜਾਣਾ ਮੈਨੂੰ ਪੰਜੀਰੀ ਬਣਾਓ ਮੈਂ ਤਾਂ ਹੇਮਕੁੰਡ ਨੂੰ ਜਾਣਾ ਕਿਹੜਾ ਚੱਕ ਹੇਮਕੁੰਡ ਨੂੰ ਤੁਰ ਪੈਂਦਾ ਤੂੰ ਕਿਰਪਾ ਬਿਨਾਂ ਤਾਂ ਗੁਆਂਢ 'ਚ ਨਹੀਂ ਜਾ ਸਕਦਾ ਇਹਦਾ ਕਿਰਪਾ ਹੋਈ ਸਤਿਗੁਰਾਂ ਨੇ ਸਤਸੰਗਤ ਦਾ ਸੁਭਾਗ ਸਮਾਂ ਬਖਸ਼ਿਆ ਜਿੱਥੋਂ ਜਿੱਥੋਂ ਸੰਗਤ ਆਈ ਹੈ ਸਾਰੇ ਮਾਈ ਭਾਈ ਕਮਰ ਕਸੇ ਕਰਕੇ ਸੇਵਾ ਕਰਿਆ ਕਰੋ ਸਿਮਰਨ ਕਰਿਆ ਕਰੋ ਆਪਸ ਵਿੱਚ ਪਿਆਰ ਇਤਫਾਕ ਰੱਖਿਆ ਕਰੋ ਅਤੇ ਜਿਹੜੀ ਕੱਲ੍ਹ ਬੇਨਤੀ ਤੁਹਾਨੂੰ ਕੀਤੀ ਸੀ ਉਹ ਵੀ ਯਾਦ ਰੱਖਿਓ ਜਿਹੜੇ ਗੁਰਸਿੱਖ ਸੱਜ ਗਏ ਹੋ ਤੁਸੀਂ ਨਾ ਬਾਣੀ ਪੜ੍ਹਦੇ ਹੋ ਤੁਸੀਂ ਮੇਰਾ ਸਤਿਗੁਰ ਵੀ ਉਹਨਾਂ ਦੇ ਚਰਨਾਂ ਦੀ ਧੂੜ ਸਾਨੂੰ ਬਖਸ਼ ਪਰ ਜਿਹੜੇ ਨਹੀਂ ਸਜੇ ਬਈ ਉਹ ਸਾਜੋ ਅੰਮ੍ਰਿਤ ਛੱਕ ਵਕਤ ਵਿਚਾਰੇ ਦੋ ਬੰਦੇ ਦੀਆਂ ਨਿਸ਼ਾਨੀਆਂ ਨੇ ਆਪਾਂ ਨੇ ਤਾਂ ਸਰੀਰ ਨਿਸ਼ਾਨੀ ਬਣਾਇਆ ਨਾ ਬੰਦਾ ਹੈ ਇਹ ਭੁਲੇਖਾ ਹੀ ਕੱਢਦੇ ਸਰੀਰ ਬੰਦਾ ਤੁਹਾਡੇ ਘਰ ਵਿੱਚ ਕਿੰਨੇ ਭਾਂਡੇ ਨੇ ਕੌਲੀ ਪਲੇਟਾਂ ਚਮਚੇ ਗਲਾਸ ਪਤੀਲੇ ਤੇ ਪਿੱਤਲ ਤਾਂ ਇੱਕੋ ਲੱਗਿਆ ਮੈਨੂੰ ਤਾਂ ਮਾਡਲ ਦਾ ਨਾਮ ਹੈ ਮਿੱਟੀ ਤਾਂ ਆਪਾਂ ਨੂੰ ਮੈਂ ਸੰਗਾ ਲੱਗੀ ਵੀ ਮਾਡਲ ਦਾ ਹੀ ਨਾਮ ਹੈ ਅੱਜ ਖੇ ਕੋਲ ਸਾਧਨਾ ਮਿੱਟੀ ਕਿਤੇ ਭੁੱਗੀਆਂ ਘਟਾਰਾਂ ਨੂੰ ਹੋਣ ਲੱਗੀ ਹੋਈ ਹੈ ਉਹ ਪਿੱਤਲ ਚਮਚੇ ਨੂੰ ਵੀ ਉਹੀ ਹੁੰਦਾ, ਗਲਾਸ ਨੂੰ ਵੀ ਹੁੰਦਾ, ਮਾਡਲ ਕਰਕੇ ਉਹ ਚਮਚਾ ਕਹੇ ਤੁਹਾਨੂੰ ਗਲਾਸ ਕਹਿਤਾ। ਪਰ ਬੰਦੇ ਦੀ ਨਿਸ਼ਾਨੀ ਹੀ ਦੋ ਨੇ ਗੁਰੂ ਗ੍ਰੰਥ ਸਾਹਿਬ, ਇੱਕ ਨੰਬਰ ਤੇ ਨਿਸ਼ਾਨੀ ਹੈ ਬੰਦੋ ਹੋਏ ਬੰਦਗੀ ਗਏ। ਉਹ ਬੰਦਗੀ ਕਰਜੇ ਬੰਦਾ ਬਣਨਾ। ਨੰਬਰ ਦੋ, ਵਕਤ ਵਿਚਾਰੇ ਸੋ ਬੰਦਾ ਹੋਏ। ਜਿਹਨੇ ਹੀ ਨੀ ਵਕਤ ਵਿਚਾਰੇ, ਮੈਂ ਮਨੁੱਖ ਜਨਮ ਵਿੱਚ ਆਇਆ ਲੱਗ ਜਾ ਗੁਰੂ ਦੇ ਲੜ ਪੇ, ਬੰਦਾ ਕਿਵੇਂ ਕਵਾਂਗੇ ਵੀ ਗੁਰਸਿੱਖ ਪਿਆ, ਤੇ ਫੇਰ ਇਹ ਵਕਤ ਆਉਣਾ ਹੀ ਨੀ। ਇਹ ਤਾਂ ਇਹ ਤੇਰੀ ਵਰੀਆ ਹੈ, ਛਕੋ ਅੰਮ੍ਰਿਤ ਛੱਡੋ ਪ੍ਰਹਿਤਾਂ ਨੂੰ, ਹੱਥ ਬੰਨ ਕੇ ਬੇਨਤੀ ਹੈ ਗੁਰੂ। ਆਓ ਸਾਰੀ ਸੰਗਤ ਗੁਰਸਤੋਤਰ ਤੇ ਆਨੰਦ ਸਾਹਿਬ।